ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਆਸਟ੍ਰੇਲੀਅਨ ਸਿੱਖਿਆ ਸੰਸਥਾਵਾਂ ਕਲਾਸਰੂਮਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨੂੰ ਨਿਯਮਤ ਕਰਨ ਦੇ ਤਰੀਕੇ ਲਈ ਜੂਝ ਰਹੀਆਂ ਹਨ। ਘੱਟੋ ਘੱਟ 5 ਆਸਟ੍ਰੇਲੀਆਈ ਰਾਜਾਂ ਨੇ ਧੋਖਾਧੜੀ ਅਤੇ ਸਾਹਿਤਕ ਚੋਰੀ ਦੀ ਸੰਭਾਵਨਾ ਨੂੰ ਸੀਮਿਤ ਕਰਨ ਲਈ ਪਬਲਿਕ ਸਕੂਲਾਂ ਵਿੱਚ ਚੈਟ GPT ਵਰਗੇ ਸਾਧਨਾਂ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਹੈ। ਪੇਸ਼ ਹੈ ਹਰਲੀਨ ਕੌਰ ਸੁਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ AI ਲੋਕਾਂ ਦੇ ਰੋਜ਼ਾਨਾ ਦੇ ਕੰਮਾਂ ਦੇ ਕਈ ਪਹਿਲੂਆਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਰਹੀ ਹੈ ਅਤੇ ਉਹਨਾਂ ਖੇਤਰਾਂ ਵਿੱਚੋਂ ਇੱਕ ਸਿੱਖਿਆ ਹੈ ਜਿਸ ਵਿੱਚ ਅਧਿਆਪਕ ਅਤੇ ਵਿਦਿਆਰਥੀ ਦੋਵੇਂ ਚੰਗੇ ਅਤੇ ਬੁਰੇ ਪਹਿਲੂਆਂ ਨਾਲ ਜੂਝ ਰਹੇ ਹਨ। ਨਵੰਬਰ 2022 ਵਿੱਚ ਲਾਂਚ ਕੀਤੇ ਜਾਣ ਤੋਂ ਬਾਅਦ ਵਿਦਿਆਰਥੀਆਂ ਦੁਆਰਾ ChatGPT ਨਾਮਕ ਇੱਕ ਆਰਟੀਫਿਸ਼ੀਅਲ ਟੂਲ ਦੀ ਵਧੇਰੇ ਵਰਤੋਂ ਕੀਤੀ ਜਾ ਰਹੀ ਹੈ। ਇਹ ਉਪਭੋਗਤਾਵਾਂ ਨੂੰ ਲਿਖਤੀ ਪ੍ਰੋਂਪਟ ਦਾਖਲ ਕਰਨ ਲਈ ਕਹਿੰਦਾ ਹੈ ਜਿਸ ਦੇ ਜਵਾਬ ਵਿੱਚ ਪੂਰੀ ਲੰਬਾਈ ਦੇ ਲੇਖ ਅਤੇ ਛੋਟੀਆਂ ਕਹਾਣੀਆਂ ਪੇਸ਼ ਕਰਦਾ ਹੈ, ਉਹ ਵੀ ਸਕਿੰਟਾਂ ਦੇ ਅੰਦਰ। ਅਵਾਰਡ ਜੇਤੂ ਲੇਖਕ ਡਾਕਟਰ ਸ਼ੌਨ ਵਿਲੀਅਮਸ ਫਲਿੰਡਰਸ ਯੂਨੀਵਰਸਿਟੀ ਵਿੱਚ ਰਚਨਾਤਮਕ ਲੇਖਣੀ ਸਿਖਾਉਂਦੇ ਹਨ। ਉਹ ਕਹਿੰਦੇ ਹਨ ਕਿ ChatGPT ਵਰਗੇ ਸਾਧਨਾਂ 'ਤੇ ਜ਼ਿਆਦਾ ਨਿਰਭਰਤਾ ਰਚਨਾਤਮਕਤਾ ਨੂੰ ਰੋਕਦੀ ਹੈ।
ChatGPT is only as good as how it's been trained, and AI, other AI technologies too. They're all trained on materials that have been produced by humans, usually lots of humans. So in that sense, they're not creative. They're not capable of independent creative thought. They're very good at assimilating data and replicating existing styles, say. But when you're trying to create something new, trying to generate a new understanding, AIs aren't particularly good at that.
ਘੱਟੋ ਘੱਟ 5 ਰਾਜਾਂ ਵਿਕਟੋਰੀਆ, ਨਿਊ ਸਾਊਥ ਵੇਲਸ, ਕੁਈਨਜ਼ਲੈਂਡ, ਪੱਛਮੀ ਆਸਟ੍ਰੇਲੀਆ ਅਤੇ ਤਸਮਾਨੀਆ ਦੇ ਪਬਲਿਕ ਸਕੂਲ ਪਹਿਲਾਂ ਹੀ ਸਕੂਲ ਦੇ ਆਧਾਰ 'ਤੇ ਵੈਬਸਾਈਟ ਤੱਕ ਪਹੁੰਚ ਨੂੰ ਰੋਕਣ ਲਈ ਫਾਇਰਵਾਲ ਦੀ ਵਰਤੋਂ ਕਰਨ ਵਰਗੇ ਉਪਾਵਾਂ ਰਾਹੀਂ ChatGPT 'ਤੇ ਪਾਬੰਦੀ ਲਗਾਉਣ ਲਈ ਅੱਗੇ ਆਏ ਹਨ। ਡੀਕਨ ਯੂਨੀਵਰਸਿਟੀ ਦੀ ਪਾਠਕ੍ਰਮ ਡਿਜ਼ਾਈਨ ਅਤੇ ਅਕਾਦਮਿਕ ਡਾਕਟਰ ਲਿਊਸਿੰਡਾ ਨਾਈਟ ਦਾ ਕਹਿਣਾ ਹੈ ਕਿ ਸਿੱਖਿਆ ਸੰਸਥਾਵਾਂ ਸਮੱਸਿਆ ਤੋਂ ਜਾਣੂ ਹਨ ਅਤੇ ਜਵਾਬ ਦੇਣ ਦੇ ਤਰੀਕਿਆਂ ਤੇ ਕੰਮ ਕਰ ਰਹੀਆਂ ਹਨ।
Students for at least the last 2 years, school students and university students have been using the previous generations of AI writers to write essays and submit them, and it's been pretty well nigh impossible to detect them with the detection software that was available.
ਇਹ ਵੀ ਮੁੱਦਾ ਹੈ ਕਿ ਅਧਿਆਪਕਾਂ ਦੁਆਰਾ ਖੁਦ AI ਦੀ ਵਰਤੋਂ ਕਿਵੇਂ ਕੀਤੀ ਜਾਵੇਗੀ। ਇਸ ਸਾਲ ਪੀਅਰ ਰਿਵਿਊਡ ਜਰਨਲ ਕੰਪਿਊਟਰਸ ਇਨ ਹਿਊਮਨ ਬਿਹੇਵੀਅਰ ਵਿੱਚ ਪ੍ਰਕਾਸ਼ਿਤ ਖੋਜ ਨੇ ਪਾਇਆ ਕਿ AI ਦੀ ਵਰਤੋਂ ਕਰਨ ਦੇ ਫਾਇਦਿਆਂ ਨੂੰ ਹਾਸਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਨੁਕਸਾਨਾਂ ਨੂੰ ਸੀਮਤ ਕਰਦੇ ਹੋਏ ਅਧਿਆਪਕਾਂ ਲਈ ਨੈਤਿਕ ਮੁੱਦਿਆਂ ਅਤੇ ਵਿਦਿਆਰਥੀਆਂ 'ਤੇ ਪ੍ਰਭਾਵਾਂ ਨੂੰ ਸਮਝਣਾ ਹੈ। ਜੇਸਨ ਥੋਰਲੀ ਸਾਹਿਤਕ ਚੋਰੀ ਖੋਜ ਸੇਵਾ ਟਰਨਿਟਿਨ ਦੇ ਏਸ਼ੀਆ ਪ੍ਰਸ਼ਾਂਤ ਦਾ ਉਪ ਪ੍ਰਧਾਨ ਹੈ। ਉਹ ਕਹਿੰਦਾ ਹੈ ਕਿ AI ਹੁਣ ਰਹੇਗੀ ਅਤੇ ਸਕੂਲਾਂ ਲਈ ਇਹ ਗੈਰ ਜ਼ਿੰਮੇਵਾਰਾਨਾ ਹੋਵੇਗਾ ਜੇ ਉਹ ਵਿਦਿਆਰਥੀਆਂ ਨੂੰ ਇਹ ਨਾ ਦੱਸਣ ਕਿ ਇਸ ਦੀ ਪ੍ਰਭਾਵੀ ਵਰਤੋਂ ਕਿਵੇਂ ਕਰਨੀ ਹੈ।
AI writing technologies will likely be very common within the workplace, so I think it would be irresponsible to try and exclude them completely from the classroom, and it's important for students to understand what they're good at and what they're not good at, and I think there's been a lot of focus on both over the last few months, in terms of it's very good at being fluent, but in terms of factual accuracy it may be completely incorrect.
Dr. McKnight ਦਾ ਕਹਿਣਾ ਹੈ ਕਿ ਅਜਿਹੇ ਫਾਇਦੇ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਤੇ ਕਿਹਾ ਕਿ ਇਸ ਵਿੱਚ ਉਦਯੋਗ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਵੀ ਹੈ।
It pushes us to think about what good pedagogy and good assessment and everything actually are. Another thing that it really foregrounds for us is this idea of work integrated learning and authenticity of what we do.
Dr. Williams da kehna hai ki oh ho dekh sakde han ਕਿ AI ਸਿੱਖਿਅਕਾਂ ਦੀ ਮਦਦ ਕਿਵੇਂ ਕਰ ਸਕਦਾ ਹੈ.
These are outcomes that we'll see emerging in the future. I know a lot of my colleagues are really hoping that AI will learn how to grade papers, because grading is, of course, one of the great chores that educators love to complain about. I'm not sure we'll get there entirely anytime soon, but if it can do that, that would be absolutely marvelous, particularly in the field of creative writing. Although I think you will still always need a person involved in that process as well, just like you always need a person in the creative process at the beginning of that work.
Mr. Thorley de kehna hai ki eh oh kheter hai jis te Turnitin pehla hi kaam kar raha hai.
So if you can imagine, you've got a question that there's probably, I don't know, let's say 3, 4, 5 different ways the students could have answered that question. So rather than having to go through and mark each one of those individually, we group them into these 4 or 5 buckets. And the teacher just has to mark it once, and they're marking, say, 50 papers at once.
AI ਦੇ ਹੋਰ ਪਹਿਲੂ ਵੀ ਹਨ ਜਿਨ੍ਹਾਂ ਦੀ ਪੂਰੀ ਖੋਜ ਕੀਤੀ ਜਾਣੀ ਬਾਕੀ ਹੈ, ਜੋ ਕਿ ਕਈ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੋ ਸਕਦੇ ਹਨ, ਜਿਨ੍ਹਾਂ ਵਿੱਚ ਉਹ ਵੀ ਸ਼ਾਮਲ ਹਨ ਜੋ ਅਜੇ ਵੀ ਆਪਣੀ ਅੰਗਰੇਜ਼ੀ ਭਾਸ਼ਾ ਦੇ ਹੁਨਰ ਵਿੱਚ ਮੁਹਾਰਤ ਹਾਸਲ ਕਰ ਰਹੇ ਹਨ. ਡਾਕਟਰ ਵਿਲੀਅਮਸ ਦਾ ਕਹਿਣਾ ਹੈ ਕਿ ਇਹ ਖੋਜ ਕਰਨ ਯੋਗ ਹੈ ਕਿ ਇਹਨਾਂ ਵਿਦਿਆਰਥੀਆਂ ਲਈ ਇਹਨਾਂ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ.
Just like spell checkers and pocket calculators and word processors, these are really powerful tools for supplementing their skills, but people who say don't have English as a first language, this is a fantastic way for them to write in ways that are grammatically correct, so they're not writing at a disadvantage. And it would be mad not to allow students to use these skills in the classroom to a certain extent.
ਡਾਕਟਰ ਮੈਕਨਾਈਟ ਦਾ ਕਹਿਣਾ ਹੈ ਕਿ ਕਲਾਸਰੂਮਾਂ ਵਿੱਚ AI ਦੀ ਵਰਤੋਂ ਦੀਆਂ ਚੁਣੌਤੀਆਂ ਦਾ ਜਵਾਬ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੈ ਅਕਾਦਮਿਕ ਅਖੰਡਤਾ ਦਾ ਸੱਭਿਆਚਾਰ ਬਣਾਉਣਾ.
What does it take away from you? What does it take away from you in terms of your learning to have something else and your thinking to have something else or someone else write things for you? And aren't you really cheating yourself if you do that? So that's a part of really trying to create a culture of academic integrity and awareness of what learning actually is.
ਇਹ ਜਾਣਕਾਰੀ SBS News ਦੇ ਐਲੈਕਸ ਐਨੀਫੈਂਟਿਸ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ.
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ.